ਆਸਾ ਰਾਗ ਦੇ ਅਗਲਾ ਸ਼ਬਦ ਬਖਸ਼ਿਸ਼ ਕਰਦੇ ਹਨ। ਇੱਕ ਦਿਨ ਦਾ ਜ਼ਿਕਰ ਹੈ ਕਿ ਵਿਸ਼ਨੂੰ ਜੀ ਬੈਕੁੰਠ ਧਾਮ ਚ ਪਲੰਘ ਪਰ ਲੇਟੇ ਹੋਏ ਸਨ ਤੇ ਲਕਸ਼ਮੀ ਆਪਣੇ ਸਵਾਮੀ ਵਿਸ਼ਨੂੰ ਦੇ ਚਰਨ ਝੱਸ ਰਹੀ ਸੀ। ਸੋ ਲਕਸ਼ਮੀ ਦੇ ਸਿਰ ਦੀ ਹਾਲਤ ਵੇਖ ਕੇ ਵਿਨੋਦ ਲਈ ਹਾਸੇ ਖੇਡ ਲਈ ਵਿਸ਼ਨੂੰ ਕਹਿੰਦੇ, ਲੱਛੋ ਰਾਣੀ ਤੇਰੇ ਮੱਥੇ ਦੇ ਵਾਲ ਕਿਉਂ ਘਸੇ ਨੇ ਤੇ ਜੁੰਡੇ ਪਿੱਛੋਂ ਵੀ ਪੱਟੇ ਹੋਏ ਨੇ। ਲਕਸ਼ਮੀ ਕਿਹਾ, ਸਵਾਮੀ ਜੀ ਮਹਾਤਮਾ ਮੈਨੂੰ ਗ੍ਰਹਿਣ ਨਹੀਂ ਕਰਦੇ, ਉਹਨਾਂ ਦੇ ਅੱਗੇ ਮੈਂ ਮੱਥਾ ਰਗੜਦੀ ਰਹਿੰਦੀ ਹਾਂ, ਮੈਨੂੰ ਵੀ ਗ੍ਰਹਿਣ ਕਰਕੇ ਸਫਲਾ ਕਰੋ। ਸਾਧੂ ਕਹਿ ਠਾਂਡੀ ਦਰਬਾਰ ਸਰਨ ਤੇਰੀ ਮੋਕਾ ਨਿਸਤਾਰ, ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ, ਚਰਨੀ ਲਾਗੈ ਤਾਂ ਮਹਿਲ ਪਾਵੈ। ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹਿ ਸੋ ਕਾਰ ਕਮਾਵਾਂ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਪਰ ਮਹਾਤਮਾ ਪ੍ਰਵਾਹ ਨਹੀਂ ਕਰਦੇ, ਮੱਥਾ ਰਗੜਦਿਆਂ ਰਗੜਦਿਆਂ ਮੇਰੇ ਅਗਲੇ ਵਾਲ ਘੱਸ ਗਏ ਸਿਰ ਦੇ, ਤੇ ਸੰਸਾਰੀ ਜੀਵ ਮੈਨੂੰ ਫੜਦੇ ਹੋ, ਮੈਂ ਅੱਗੇ ਦੌੜਦੀ ਹਾਂ ਪਿੱਛੇ ਦੌੜਦੇ ਹੋ, ਦੌੜਦਿਆਂ ਦੌੜਦਿਆਂ ਕੋਈ ਜੂੰਡੇ ਦਾ ਵਾਲ ਉਹਨਾਂ ਦੇ ਹੱਥ ਚ ਆ ਜਾਂਦਾ, ਇਸ ਕਰਕੇ ਮੇਰੇ ਪਿੱਛੋਂ ਵਾਲ ਪੱਟੇ ਗਏ। ਇਹ ਸੁਣ ਕੇ ਵਿਸ਼ਨੂੰ ਆਖੇ, ਤੈਨੂੰ ਮਲੂਮ ਹੁੰਦਾ ਵੀ ਤੇਰੇ ਭਗਤ ਫਿਰ ਵੱਡੇ ਹੋਏ ਬਈ, ਤੇਰੇ ਤਾਂ ਮਗਰ ਬਹੁਤ ਭਗਤ ਨੇ। ਲਕਸ਼ਮੀ ਨੇ ਕਿਹਾ, ਨਹੀਂ ਭਗਤ ਤਾਂ ਮੇਰੇ ਹੀ ਵੱਡੇ ਨੇ, ਤੁਹਾਡੇ ਭਗਤ ਛੋਟੇ ਨੇ। ਸੋ ਇਸ ਪ੍ਰਕਾਰ ਜਦੋਂ ਇਹ ਗੱਲ ਹੋਈ ਆਪਸ ਵਿੱਚ ਜਿੱਦ ਪਈ, ਅਖੀਰ ਭਗਤਾਂ ਪਰ ਫੈਸਲਾ ਮੁੱਕਿਆ। ਲਕਸ਼ਮੀ ਨੇ ਕਿਹਾ, ਪਹਿਲੇ ਮੇਰੇ ਭਗਤ ਦੇਖੋ। ਕਹਿਣ ਲੱਗੇ, ਚੰਗਾ ਬਈ। ਵਿਸ਼ਨੂੰ ਕਹਿਣ ਲੱਗੇ, ਵਿਸ਼ਨੂੰ ਜੀ ਫਕੀਰ ਦਾ ਰੂਪ ਧਾਰ ਕੇ ਸ਼ਹਿਰ 'ਚ ਜਾ ਪ੍ਰਵੇਸ਼ ਹੋਏ। ਇੱਕ ਸੰਤ ਸੇਵੀ ਸ਼ਾਹੂਕਾਰ ਨੇ ਵੇਖ ਕੇ ਬੇਨਤੀ ਕੀਤੀ, ਫਕੀਰ ਜੀ ਕੁਛ ਦਿਨ ਮੇਰੇ ਇੱਥੇ ਰਹੋ, ਗ੍ਰਹਿ 'ਚ ਪਵਿੱਤਰ ਕਰੋ। ਸੋ ਵਿਸ਼ਨੂੰ ਜੀ ਸਾਧੂ ਬਣੇ, ਕਹਿੰਦੇ ਚੰਗਾ ਰਹਿੰਦੇ ਹਾਂ ਪਰ ਕਮਰਾ ਮਰਜ਼ੀ ਦਾ ਲਵਾਂਗੇ, ਕਿ ਸਾਨੂੰ ਕੱਢੀ ਨਾ ਇੱਥੋਂ, ਜਦ ਸਾਡਾ ਜੀ ਕਰੂ ਅਸੀਂ ਉਦੋਂ ਜਾਵਾਂਗੇ। ਕਹਿੰਦਾ ਜੀ ਚੰਗਾ, ਜਿੰਨੇ ਦਿਨ ਮਰਜ਼ੀ ਰਹੋ। ਸ਼ਾਹੂਕਾਰ ਨੇ ਸਭ ਤੋਂ ਵਧੀਆ ਕਮਰਾ ਸਾਫ਼ ਕਰਵਾਤਾ, ਪਲੰਘ ਵਿਛਾਤਾ, ਭੋਜਨ ਤਿਆਰ ਕਰਤਾ। ਸੋ ਥੋੜ੍ਹੇ ਦਿਨਾਂ ਮਗਰੋਂ ਲਕਸ਼ਮੀ ਸ਼ਾਹੂਕਾਰ ਦੀ ਦੁਕਾਨ 'ਤੇ ਆ ਪਹੁੰਚੀ। ਰਾਤੇ ਉੱਤੇ ਚੜ੍ਹੀ ਹੋਈ ਦਰਾਣੀਆਂ, ਅਤੇ ਇਸ ਪ੍ਰਕਾਰ ਦੋ ਤਿੰਨ ਥਾਂ ਲੈਣੇ ਨੇ, ਵਧੀਆ ਮਾਲ ਦਿਖਾਓ ਜੀ। ਲਕਸ਼ਮੀ ਨੇ ਪਾਣੀ ਦਾ ਗਲਾਸ ਮੰਗਿਆ, ਸ਼ਾਹੂਕਾਰ ਨੇ ਨੌਕਰ ਨੂੰ ਬੁਲਾ ਕੇ ਪਾਣੀ ਮੰਗਵਾ ਤਾ। ਕਹਿਣ ਲੱਗੇ, ਮੈਂ ਆਪਣਾ ਪਾਣੀ ਦੇ ਗਲਾਸ ਪੀਂਦੀ ਹਾਂ ਸੋਨੇ ਦੇ ਗਲਾਸ 'ਚ ਪਾਣੀ, ਤੇਰੇ ਨਹੀਂ ਲੈਣਾ ਗਲਾਸ। ਥੈਲੇ 'ਚੋਂ ਸੋਨੇ ਦਾ ਗਲਾਸ ਕੱਢ ਕੇ ਪਾਣੀ ਪੀ ਕੇ ਗਲਾਸ ਉੱਥੇ ਹੀ ਰੱਖ ਦਿੱਤਾ। ਸ਼ਾਹੂਕਾਰ ਵੇਖ ਕੇ ਹੈਰਾਨ ਹੋਇਆ, ਬੀਬੀ ਜੀ ਇਹ ਗਲਾਸ ਸੋਨੇ ਦਾ, ਸਾਂਭ ਲਓ ਜੀ, ਕੋਈ ਚੁੱਕ ਕੇ ਲੈ ਜਾਓ। ਕਹਿੰਦੀ, ਨਹੀਂ ਮੈਂ ਜੀ ਤੇ ਭਾਂਡੇ 'ਚ ਇੱਕ ਵਾਰ ਖਾਂਦੀ ਪੀਂਦੀ ਹਾਂ, ਫਿਰ ਵਰਤਦੀ ਉੱਥੇ ਸਿੱਟ ਦਿੰਦੀ ਹੈ। ਸ਼ਾਹੂਕਾਰ ਲਾਲਚੀ ਹੋ ਗਿਆ, ਬੀਬੀ ਨੂੰ ਦੋ ਚਾਰ ਦਿਨ ਬੇਨਤੀ ਕਰੀ, ਸਾਡੇ ਘਰੇ ਰਹਿ ਲਓ ਫਿਰ ਤਾਂ, ਵੀ ਇੰਨੇ ਭਾਂਡੇ ਜੂਠੇ ਕਰੂਗੀ ਫਿਰ ਤਾਂ ਮਾਓ ਜਾ, ਕਿੰਨਾ ਸੋਨਾ ਹੀ ਬਣ ਜਾਣਾ। ਉਸ ਵਕਤ ਸ਼ਾਹੂਕਾਰ ਦੇ ਲੜਕੇ ਨੇ ਸਾਰੇ ਚੁਬਾਰੇ ਦਿਖਾ ਤੇ ਲਿਜਾ ਕੇ, ਲਕਸ਼ਮੀ ਵੀ ਉੱਥੇ ਹੀ ਗਈ ਜਿੱਥੇ ਵਿਸ਼ਨੂੰ ਜੀ ਠਹਿਰੇ ਸਾਧੂ ਬਣ ਕੇ। ਕਹਿਣ ਲੱਗੀ, ਆਹ ਕਮਰਾ ਲੈਣਾ। ਉਸ ਵਕਤ ਸ਼ਾਹੂਕਾਰ ਗਿਆ ਅੱਗੇ, ਕਹਿਣ ਲੱਗੇ, ਚਲੋ ਬਾਬਾ ਜੀ ਬਹੁਤ ਦਿਨ ਹੋ ਗਏ ਉੱਡੋ ਉੱਥੋਂ। ਉਹ ਕਹਿੰਦੇ, ਮੈਂ ਤਾਂ ਤੂੰ ਕਿਹਾ ਸੀ ਮਰਜ਼ੀ ਨਾਲ ਕਮਰਾ ਲਿਆ, ਮੈਂ ਇੱਥੇ ਬੈਠ ਕੇ ਭਗਤੀ ਕਰਨੀ, 40 ਦਿਨ ਲਾਉਣੇ ਤੇਰੇ। ਉਹ ਨਹੀਂ ਨਹੀਂ ਤੁਹਾਡੇ ਵਰਗੇ ਕਈ ਫਿਰਦੇ ਨੇ, ਆਏ ਸਾਨੂੰ ਚਾਹੀਦਾ ਹੁਣ ਕਮਰਾ, ਉੱਡੇ ਇੱਥੋਂ। ਉਹ ਚੁਕਾ ਕੇ ਸਮਾਨ ਜਿਹਾ ਸਾਰਾ, ਉਹ ਦਾਲ ਜਿਹੜੀ ਭਿਉਂਤੀ ਹੋਈ ਸੀ, ਆਟਾ ਚੋਂਦਾ ਜਾਵੇ ਉਹ, ਕਹਿੰਦੇ ਨਾਲੇ ਲਕਸ਼ਮੀ ਹੱਸੇ, ਦੇਖਿਆ ਫਿਰ ਮੇਰੇ ਭਗਤ ਭਜਾਇਆ ਕਿ ਨਹੀਂ ਤੁਹਾਨੂੰ। ਫਿਰ ਇਸ ਪ੍ਰਕਾਰ ਜਦੋਂ ਲਕਸ਼ਮੀ ਨੇ ਆਪਣੀ ਜਿੱਤ ਮਹਿਸੂਸ ਕੀਤੀ, ਕਹਿਣ ਲੱਗੀ, ਹੁਣ ਆਪਣੇ ਵੀ ਦਿਖਾਓ। ਵਾਪਸ ਆ ਕੇ ਕਹਿੰਦੀ, ਕਹਿੰਦੇ ਜਾਣਾ, ਕਹਿੰਦੇ ਹਾਂ ਗਾ, ਜਾਂ ਕਾਸ਼ੀ ਚਲੀ ਜਾ, ਭਗਤ ਕਬੀਰ ਰਹਿੰਦਾ ਉੱਥੇ, ਜਾਂ ਦੇਖ ਲੈ ਜਾ ਕੇ ਮੇਰੇ ਭਗਤ ਕਿਹੋ ਜਿਹੇ ਨੇ। ਸੋ ਉਸ ਵਕਤ ਕਬੀਰ ਜੀ ਦੇ ਕੋਲ ਆ ਗਈ, ਕਹਿੰਦੀ ਇਹ ਜਲਾਹੇ ਮੇਰਾ ਪਹਿਲਾਂ ਕੰਮ ਕਰ, ਬੜਾ ਰੂਪ ਧਾਰਿਆ ਰਾਣੀ ਵਾਲਾ, ਅਤੇ ਕਈ ਚੀਜ਼ਾਂ ਨੂੰ ਹੱਥ ਲਾ ਕੇ ਸੋਨੇ ਦੀਆਂ ਬਣਾਤੀਆਂ। ਕਬੀਰ ਜੀ ਨੇ ਦੇਖ ਲਏ, ਇਹ ਤਾਂ ਮਾਇਆ ਆ ਗਈ ਆ, ਲਕਸ਼ਮੀ ਆ ਗਈ ਮੈਨੂੰ ਛੱਡਣ ਵਾਸਤੇ। ਉਸ ਵਕਤ ਕਹਿੰਦੇ ਲਿਆਈ ਉਹ ਕਮਾਲਿਆ ਛੁਰੀ ਅੰਦਰੋਂ। ਤੋ ਉਸ ਵਕਤ ਇਸ ਪ੍ਰਕਾਰ ਵੀ ਇਹ ਸ਼ਬਦ ਇੱਕ ਅੱਗੇ ਵੀ ਆਵੇਗਾ, ਇੱਕ ਸ਼ਬਦ ਇੱਥੇ ਵੀ ਹੈ। ਇਹ ਗੱਲ ਸੁਣ ਕੇ ਕਬੀਰ ਜੀ ਨੇ ਅੰਤਰ ਧਿਆਨ ਹੋ ਕੇ ਵੇਖਿਆ, ਇਹ ਔਰਤ ਕੌਣ ਹੈ, ਇੰਨਾ ਮੁੱਲ ਖਰਚਦੀ ਹੈ। ਸਮਝਿਆ ਮਾਇਆ ਮੈਨੂੰ ਛੱਡਣ ਵਾਸਤੇ ਆਈ। ਉਸ ਵੇਲੇ ਕਬੀਰ ਜੀ ਨੇ ਕਿਹਾ, ਮੈਂ ਤੈਨੂੰ ਕਦੇ ਯਾਦ ਹੀ ਨਹੀਂ ਕੀਤਾ, ਤੂੰ ਮੇਰੇ ਕੋਲ ਕਿਵੇਂ ਆ ਗਈ, ਨਾ ਮੈਂ ਤੇਰਾ ਕਦੇ ਪੂਜਾ ਕਰਦਾ, ਤੂੰ ਮੇਰੇ ਕੋਲ ਕਿਉਂ ਆਈ ਹੈ। ਜਿਹੜੇ ਲੋਕ ਤੇਰੀ ਪੂਜਨ ਕਰਦੇ ਨੇ ਉਹਨਾਂ ਦਾ ਪਾਸ ਜਾਣਾ ਕਰੋ। ਅੱਗੋਂ ਲਕਸ਼ਮੀ ਨੇ ਪੁੱਛਿਆ, ਮੇਰਾ ਪੂਜਨ ਕਿਹੜੇ ਲੋਕ ਕਰਦੇ ਨੇ? ਕਬੀਰ ਜੀ ਕਹਿਣ ਲੱਗੇ, ਵਾਮ ਮਾਰਗੀਏ ਉਹ ਪੂਜਨ ਕਰਦੇ, ਦੂਜਾ ਵੈਸ਼ਨਵ ਮਤ ਵਾਲੇ ਕਰਦੇ ਆ। ਸੋ ਪਹਿਲੇ ਅਰਥ ਵਿੱਚ ਵਾਮ ਮਾਰਗੀਆਂ ਦਾ ਪੂਜਨ, ਫਿਰ ਵੈਸ਼ਨਵ ਮਤ ਵਾਲਿਆਂ ਦਾ ਪੂਜਨ ਕਰਨਾ ਦੱਸਣਗੇ। ਹੈ ਤਾਂ ਇਹ ਬੜਾ ਟੇਢਾ ਜਿਹਾ ਕੰਮ ਹੈ, ਵਾਮ ਦਾ ਮਤਲਬ ਟੇਢੇ ਟੇਢੇ ਟੇਢੇ, ਜਿਹੜੇ ਬਿਲਕੁਲ ਹੀ ਗਲਤ ਕੰਮ ਕਰਨ ਵਾਲੇ ਵਾਮ ਲੋਕ ਨੇ ਉਹਨਾਂ ਦਾ ਸੁਣਾਉਂਦੇ ਨੇ। ਕਹਿੰਦੇ ਉਹ ਲੋਕ ਕੀ ਕਰਦੇ, ਆਸਾ ਰਾਗ ਚ ਫਰਮਾਉਂਦੇ ਨੇ, ਇੱਕ ਪੱਤਰ ਭਰ ਉਰਕਟ ਕੁਰਕਟ, ਇੱਕ ਪੱਤਰ ਭਰ ਪਾਣੀ। ਵਾਮ ਮਾਰਗੀ ਲੋਕ ਪੂਜਾ ਵੇਲੇ ਕੁਰਕਟ ਕੁੱਕੜਾਂ ਦੇ ਔਰ ਸੀਨੇ ਨੂੰ ਕੱਟ ਕੇ ਨਾ ਮਾਸ ਦਾ ਇੱਕ ਪੱਤਰ ਭਾਂਡਾ ਭਰ ਕੇ ਕੋਲ ਰੱਖਦੇ ਨੇ। ਇੱਕ ਭਾਂਡਾ ਪਾਣੀ ਦਾ ਭਾਵ ਸ਼ਰਾਬ ਦਾ ਭਰ ਕੇ ਰੱਖਦੇ ਨੇ, ਕਿਉਂਕਿ ਵਾਮ ਮਾਰਗੀ ਸਭ ਨਾਲੋਂ ਸ਼ਰਾਬ ਨੂੰ ਉੱਤਮ ਮੰਨਦੇ। ਸ਼ਿਵਾਂ ਦੇ ਬਣਾਏ ਹੋਏ ਸ਼ੈਵ ਤੰਤਰ ਗ੍ਰੰਥ 'ਚ ਲਿਖਿਆ ਹੈ। ਸੋ ਇਸ ਕਰਕੇ ਪੀਤਵਾ ਪੀਤਵਾ ਪੁਨਾ ਪੀਤਵਾ ਯਾਵਤ ਪਤਤ ਨਾ ਭੂਤਲੇ, ਉਥਾਏ 'ਚ ਪੁਨਾ ਪੀਤਵਾ ਪੁਨਰਪ ਜਨਮ ਨਾ ਵਿਦਿਅਤੇ। ਪ੍ਰਬੋਧ ਚੰਦਰ ਨਾਟਕ ਵਿੱਚ ਵੀ ਇਹ ਮਹਾਰਾਜ ਦਸਵੇਂ ਪਾਤਸ਼ਾਹ ਨੇ ਸਲੋਕ ਲਿਖਿਆ ਹੋਇਆ ਉੱਥੇ ਵੀ। ਆਸ ਪਾਸ ਪੰਜ ਜੋਗੀ ਆ ਬੈਠੇ ਬੀਚ ਨਕਟ ਦੇ ਰਾਨੀ, ਆਸੇ ਪਾਸੇ ਗੱਦੀਆਂ ਵਾਲੇ ਪੰਜ ਜੋਗੀ ਬਹਿੰਦੇ ਆ, ਬ੍ਰਹਮ ਗਿਆਨੀ ਤੋਂ ਬਿਨਾਂ ਨਾ ਕੱਟੀ ਜਾਣ ਵਾਲੀ ਹੇ ਮਾਇਆ ਰਾਣੀ ਦੀ ਸ਼ਕਲ ਬਣਾ ਕੇ ਵਿੱਚ ਤੇਰੀ ਮੂਰਤੀ ਟਿਕਾਉਂਦੇ ਨੇ। ਇਸ ਤਰੀਕੇ ਨਾਲ ਜੋ ਪੁਰਸ਼ ਤੇਰਾ ਪੂਜਨ ਕਰਦੇ ਹਨ ਉਹਨਾਂ ਨੂੰ ਕੋਲ ਜਾ, ਮੇਰੇ ਕੋਲ ਕਿਉਂ ਆਈ ਹੈ। ਦੂਜੇ ਵੈਸ਼ਨਵ ਮਤ ਵਾਲੇ ਤੇਰੀ ਪੂਜਾ ਕਰਦੇ ਨੇ, ਉਹ ਕਿਵੇਂ? ਇੱਕ ਤਾਂ ਪੱਤਰ ਭਰ ਉਰਕਟ ਕੁਰਕਟ, ਇੱਕ ਭਾਂਡਾ ਉਰਕਟ ਕੁਰਕਟ ਹੁੰਦਾ ਫੁੱਲਾਂ ਫਲਾਂ ਦਾ ਭਰ ਕੇ, ਇੱਕ ਤਾਂ ਪੱਤਰ ਭਰ ਪਾਣੀ ਅਤੇ ਇੱਕ ਭਾਂਡਾ ਪਾਣੀ ਤੇ ਦੁੱਧ ਦਾ ਭਰ ਕੇ ਰੱਖਦੇ ਆ। ਆਸ ਪਾਸ ਪੰਜ ਜੋਗੀ ਆ ਬੈਠੇ, ਆਲੇ ਦੁਆਲੇ ਪੰਜ ਸੱਤ ਆਦਮੀ ਜੋਗੀ ਆ ਹੁੰਦਾ ਜੁੜ ਕੇ ਬੈਠਦੇ ਨੇ। ਬੀਚ ਨਕਟ ਦੇ ਰਾਣੀ ਕਹਿੰਦੇ, ਹੇ ਬ੍ਰਹਮ ਗਿਆਨ ਤੋਂ ਬਿਨਾਂ ਨਾ ਕੱਟੀ ਜਾਵੇ ਮਾਇਆ ਵਿੱਚ ਤੇਰੀ ਮੂਰਤੀ ਰੱਖਦੇ। ਫਿਰ ਉਹ ਦੀਵਾਲੀ ਦੀ ਰਾਤ ਤੇ ਸ਼ਿਵਰਾਤਰੀ ਨੂੰ ਚਾਂਦੀ ਦੀ ਥਾਲ ਵਿੱਚ ਚਾਂਦੀ ਦੇ ਨਗਦ ਰੁਪਈਏ ਰੱਖ ਕੇ, ਦੁੱਧ ਧੂਪ ਸਿਹਰੇ ਪਤਾਸੇ ਜਲੇਬੀਆਂ ਨਾਲ ਦੀਪ ਜਗਾ ਕੇ ਇਹ ਮਾਇਆ ਤੇਰੀ ਪੂਜਾ ਕਰਦੇ, ਇਸ ਲਈ ਤੂੰ ਉਹਨਾਂ ਦੇ ਕੋਲ ਚਲੀ ਜਾ। ਮਾਇਆ ਨੇ ਕਿਹਾ, ਕਬੀਰ ਮੈਨੂੰ ਤਾਂ ਬੜਿਆਂ ਬੜਿਆਂ ਸੰਤਾਂ ਨੂੰ ਝੁਕਾ ਲਿਆ ਮੈਂ, ਤੇ ਤੈਨੂੰ ਤੂੰ ਕਿਹੜੇ ਬਾਗ ਦੀ ਮੂਲੀ ਹੈ? ਸੋ ਕਬੀਰ ਜੀ ਕਹਿਣ ਲੱਗੇ, ਠੀਕ ਹੈ, ਇੱਕ ਤਾਂ ਪੱਤਰ ਭਰ ਉਰਕਟ ਕੁਰਕਟ, ਇੱਕ ਤਾਂ ਪੱਤਰ ਭਰ ਪਾਣੀ। ਕਹਿੰਦੇ ਜਿਨ੍ਹਾਂ ਸੰਤਾਂ ਨੇ ਆਪਣੇ ਸਰੀਰ ਦੇ ਇੱਕ ਤਾਂ ਪੱਤਰ ਇੱਕ ਪਾਸੇ ਨੂੰ ਉਰਕਟ ਫੁੱਲਾਂ ਤੇ ਕੁਰਕਟ ਫਲਾਂ ਨੂੰ ਖਾ ਕੇ ਭਰਿਆ ਅਤੇ ਸਰੀਰ ਦੇ ਇੱਕ ਪਾਸੇ ਨੂੰ ਪਾਣੀ ਨਾਲ ਭਰਨਾ ਕੀਤਾ, ਭਾਵ ਫੁੱਲ ਫਲ ਖਾ ਕੇ ਪਾਣੀ ਪੀ ਕੇ ਜਿਨ੍ਹਾਂ ਨੇ ਗੁਜ਼ਾਰਾ ਕੀਤਾ। ਆਸ ਪਾਸ ਪੰਜ ਜੋਗੀ ਆ ਬੈਠੇ ਬੀਚ ਨਕਟ ਦੇ ਰਾਣੀ, ਉਹਨਾਂ ਸੰਤਾਂ ਦੇ ਵੀ ਅੰਤਹ ਕਰਨ ਦੇ ਆਲੇ ਦੁਆਲੇ ਪੰਜ ਜਿਹੜੇ ਨੇ ਕਾਮ ਕਰੋ ਲੋਭ ਮੋਹੰਕਾਰ ਜੋਗੀ ਆ ਜੁੜ ਬੈਠੇ ਨੇ। ਬ੍ਰਹਮ ਗਿਆਨ ਤੋਂ ਬਿਨਾਂ ਨਾ ਕੱਟੀ ਜਾਵੇ ਹੇ ਰਾਣੀ ਮਾਇਆ, ਤੇਰੇ ਵਿੱਚ ਉਹ ਮਹਾਤਮਾ ਆਪਣਾ ਚਿੱਤ ਦਿੱਤੀ ਰੱਖਦੇ ਨੇ। ਸੋ ਇਸ ਪ੍ਰਕਾਰ ਸੋ ਅੱਗੇ ਫਰਮਾਉਂਦੇ ਹਨ, ਨਕਟੀ ਕੋ ਠਨਗਨ ਬਾਡਾ ਡੂ, ਬ੍ਰਹਮ ਗਿਆਨ ਤੋਂ ਬਿਨਾਂ ਇਹ ਨਾ ਕੱਟੀ ਜਾਵੇ ਮਾਇਆ, ਠਨਗਨ ਠਨਗਨ ਸ਼ਬਦ ਕਰਕੇ ਤੇਰਾ ਬਾਡਾ ਤੋਂ ਭਾਵ ਵਾਜਾ ਵੱਜ ਰਿਹਾ। ਡੂ ਹੁੰਦਾ ਦੋਨਾਂ ਲੋਕਾਂ ਵਿੱਚ, ਲੋਕ ਤੇ ਪ੍ਰਲੋਕ ਚ ਤੇਰਾ ਚਮਤਕਾਰ ਹੁੰਦਾ। ਜਦੋਂ ਰੁਪਈਆ ਡਿੱਗਦਾ ਫਰਸ਼ ਤੇ ਖੜਕਾ ਕਰਦਾ ਠਨਗਨ ਹੁੰਦਾ, ਉਦੋਂ ਕਿੱਡਾ ਹੀ ਮਨ ਹੋਵੇ ਟਿਕਿਆ ਉੱਥੇ ਡੋਲ ਜਾਂਦਾ, ਪੈਸੇ ਕਿਹਦੇ ਡਿੱਗਿਆ ਉੱਧਰ ਹੀ ਪੈਸਿਆਂ ਵੱਲ ਮੰਨ ਜਾਂਦਾ। ਦੂ ਹੁੰਦਾ ਦਵੈਤ ਵਾਲਿਆਂ ਪੁਰਸ਼ਾਂ ਦੇ ਹਿਰਦੇ ਚ ਤੇਰਾ ਵਾਜਾ ਵੱਜ ਰਿਹਾ, ਇਸ ਦੇ ਸਾਰੇ ਅਵਿਵੇਕੀ ਜੀਵ ਤੇਰੇ ਚ ਫਸੇ ਹੋਏ ਨੇ, ਅਗਿਆਨੀ ਜੀਵ ਫਸੇ ਹੋਏ ਨੇ। ਕਿਨੈ ਵਿਵੇਕੀ ਕਾਟੀ ਤੂੰ ਰਹਾਓ, ਕਿਸੇ ਵਿਚਾਰਵਾਨ ਨੇ ਮਿਥਿਆ ਰੂਪ ਜਾਣ ਕੇ ਤੈਨੂੰ ਕੱਟਣਾ ਕੀਤਾ। ਇਸ ਪ੍ਰਕਾਰ ਸਗਲ ਮਾਹੇ ਨਕਤੀ ਕਾ ਵਾਸਾ, ਸਗਲ ਮਾਰ ਔਹੇਰੀ, ਬ੍ਰਹਮ ਗਿਆਨ ਤੋਂ ਬਿਨਾਂ ਹੋਏ ਨਾ ਕੱਟੀ ਜਾਵੇ ਮਾਇਆ, ਸਾਰਿਆਂ ਲੋਕਾਂ ਵਿੱਚ ਤੇਰਾ ਹੀ ਵਾਸਾ ਹੈ। ਔਹੇਰੀ ਹੁੰਦੀ ਆ ਕਹੀਏ ਹੇੜੀ, ਭਾਵ ਸ਼ਿਕਾਰੀ ਵਾਂਗੂ ਸਾਰਿਆਂ ਨੂੰ ਮਾਰ ਕੇ, ਦੋ ਪਾਠ ਹੈ ਇਹ, ਅਲੱਗ ਵੀ ਕਰਨਾ, ਔਹੇਰੀ ਵੀ ਕਰਦੇ ਨੇ ਤੇ ਔਹੇਰੀ ਇਕੱਠਾ ਵੀ ਕਰਦੇ ਨੇ। ਦੋਨੋਂ ਸੰਪਰਦਾਵਾਂ ਨੇ ਅਲੱਗ ਅਲੱਗ ਥੋੜੇ ਜਿਹੇ ਆਪਣੀ ਨਿਸ਼ਾਨੀ ਰੱਖੀ ਹੁੰਦੀ ਹੈ। ਅਰੇ ਭਾਵ ਸ਼ਿਕਾਰੀ ਵਾਂਗੂ ਸਾਰਿਆਂ ਨੂੰ ਮਾਰ ਕੇ ਔਹੇਰੀ ਫਿਰ ਸਾਰਿਆਂ ਵੱਲ ਤੱਕਦੀ ਹੈ, ਕਿਉਂਕਿ ਬਚ ਤਾਂ ਨਹੀਂ ਗਿਆ ਹੈ। ਔਹੇਰੀ ਹੁੰਦਾ ਸ਼ਿਕਾਰੀ ਤੇ ਔਹੇਰੀ ਅਲੱਗ ਅਲੱਗ ਕਰੀਏ ਤਾਂ ਔ ਮੁੜ ਕੇ ਫਿਰ ਦੇਖਦੀ ਹੈ, ਮੇਰੇ ਕੋਲੋਂ ਕੋਈ ਬਚਿਆ ਤਾਂ ਨਹੀਂ, ਉਹਨੂੰ ਮਾਰ ਕੇ ਆਵਾਂ। ਸਗਲਿਆਂ ਕੀ ਹੋ ਬਹਿਨ ਬਹਾਨ ਜੀ, ਜਿਨ੍ਹਾਂ ਬਰੀ ਤਿਸ ਚੇਰੀ। ਮਾਇਆ ਨੇ ਕਿਹਾ, ਕਬੀਰ ਮੈਂ ਸਾਰਿਆਂ ਦੀ ਭੈਣ ਤੇ ਭਣੇਵੀਂ ਵਾਂਗ ਆ, ਭਾਵ ਜਿਵੇਂ ਭੈਣ ਤੇ ਭਣੇਵੀਂ ਵੱਲ ਖੋਟੀ ਨਿਗਾਹ ਕੋਈ ਨਹੀਂ ਕਰਦਾ, ਇਵੇਂ ਮੈਨੂੰ ਕੋਈ ਬੁਰਾ ਨਹੀਂ ਸਮਝਦਾ। ਕਹਿੰਦੇ ਪਰੰਤੂ ਜਿਹਨੇ ਮੈਨੂੰ ਬਰਿਆਈ ਚਲਾਈ ਕੀਤਾ ਉਹਦੀ ਮੈਂ ਚੇਰੀ ਤੋਂ ਭਾਵ ਦਾਸੀ ਹਾਂ। ਸੋ ਇਸ ਪ੍ਰਕਾਰ ਜਿਵੇਂ ਮਹਾਰਾਜ ਨੇ ਬਾਣੀ ਦੇ ਅੰਦਰ ਕਿਹਾ ਨਾ ਕਿ ਇਹ ਦਾਸੀ ਸੋ ਸੰਸਾਰ ਦੀ ਵੀ ਦਾਸੀ ਹੈ, ਸੰਸਾਰ ਇਹਦਾ ਦਾਸ ਹੋਇਆ ਪਿਆ। ਜਿਹੜੇ ਸੰਤ ਮਹਾਤਮਾ ਨੇ ਉਹਨਾਂ ਦੀ ਵੀ ਦਾਸੀ ਹੈ। ਪਹਿਲਾਂ ਵੀ ਦੱਸ ਪਾਏ ਆਪਾਂ ਕਿ ਮਹਾਂਪੁਰਖਾਂ ਦੇ ਦਰਵਾਜ਼ੇ ਤੇ ਸਿਰ ਰਗੜਦੀ ਹੈ, ਉੱਥੇ ਵਾਲ ਕੱਸ ਗਿਆ ਅਗਲੇ, ਸੰਸਾਰ ਪਿੱਛੇ ਪਿੱਛੇ ਦੌੜਿਆ ਹੋਇਆ ਉਹ ਜੂੰਡੇ ਪੜ ਦਿੱਤੇ, ਕਹਿੰਦੀ ਮੇਰੇ। ਇਸ ਪ੍ਰਕਾਰ ਸੋ ਮਾਇਆ ਨੇ ਕਿਹਾ, ਹੇ ਕਬੀਰ ਮੈਂ ਸਾਰਿਆਂ ਦੀ ਭੈਣ ਭਣੇਵੀਂ ਵਾਂਗ ਹਾਂ, ਜਿਵੇਂ ਭੈਣ ਤੇ ਭਣੇਵੀਂ ਵੱਲ ਕੋਈ ਖੋਟੀ ਨਿਗਾਹ ਨਾ ਕਰਦਾ, ਜਿਵੇਂ ਮੈਨੂੰ ਕੋਈ ਬੁਰਾ ਨਹੀਂ ਸਮਝਦਾ, ਪਰ ਜਿਹਨੇ ਮੈਨੂੰ ਬਰਿਆਈ ਭਾਵ ਚਲਾਈ ਕੀਤਾ ਉਹਨੂੰ ਮੈਂ ਉਹਦੀ ਮੈਂ ਦਾਸੀ ਹਾਂ। ਜਿਵੇਂ ਮਹਾਤਮਾ ਨੇ, ਮਹਾਤਮਾ ਮੈਨੂੰ ਗ੍ਰਹਿਣ ਨਹੀਂ ਕਰਦੇ, ਇਸ ਕਰਕੇ ਗੁਰਮੁਖ ਕੋਈ ਗਾਰਡ ਜਿਨ ਮਲ ਦਾ ਲਾਈ ਪਾਏ। ਕੋਈ ਕੋਈ ਗੁਰਮੁਖ ਹੈ ਜਿਹਨੇ ਮੈਨੂੰ ਚੰਗੀ ਤਰ੍ਹਾਂ ਚਰਨਾਂ ਨਾਲ ਲਾਇਆ ਹੋਇਆ ਦਾਸੀ ਬਣੀ ਹੋਈ। ਮਾਇਆ ਦਾਸੀ ਭਗਤਾਂ ਕੀ ਕਾਰ ਕਮਾਵੈ। ਸਗਲਿਆਂ ਕੀ ਹੋ ਬਹਿਣ ਬਾਨ ਜੀ ਜਿਨ੍ਹਾਂ ਬਰੀ ਤਿਸ ਚੇਰੀ। ਕਬੀਰ ਜੀ ਨੇ ਕਿਹਾ ਤੂੰ ਮੇਰੇ ਪਾਸ ਕਿਉਂ ਚੱਲ ਕੇ ਆਈ ਹੈ। ਮਾਇਆ ਨੇ ਆਖਿਆ ਤੈਨੂੰ ਮੋਹਿਤ ਕਰਨ ਆਈ ਹੈ। ਫਿਰ ਕਬੀਰ ਜੀ ਨੇ ਕਿਹਾ ਤੂੰ ਵੀ ਇਸਤਰੀ ਮੈਂ ਵੀ ਇਸਤਰੀ, ਇਸਤਰੀ ਇਸਤਰੀ ਨੂੰ ਮੋਹਿਤ ਨਹੀਂ ਕਰ ਸਕਦੀ। ਮਾਇਆ ਨੇ ਕਿਹਾ ਤੇਰਾ ਪਤੀ ਕਿਹੜਾ। ਹਮਰੋ ਭਰਤਾ ਬੜੋ ਬਵੇਕੀ ਆਪੇ ਸੰਤ ਕਹਾਵੈ। ਕਹਿੰਦੇ ਮੇਰਾ ਪਤੀ ਰਾਮਾਨੰਦ ਬਹੁਤ ਵਿਚਾਰ ਵਾਲਾ, ਉਹ ਆਪ ਹੀ ਪੂਰਨ ਸੰਤ ਕਹਾਉਂਦਾ ਔਰ ਪਤੀ ਪਰਮਾਤਮਾ ਵੱਲ ਵੀ ਇਸ਼ਾਰਾ ਕੀਤਾ ਹੈ। ਰਾਮਾਨੰਦ ਜੀ ਬ੍ਰਹਮ ਗਿਆਨੀ ਹੋਏ ਨੇ। ਉਹ ਹਮਾਰਾ ਮਾਥਾ ਕਾਇਮ ਔਰ ਹਮਰਾ ਨਿਕਤ ਨ ਆਵੈ। ਉਹ ਹਮਾਰਾ ਮਾਥਾ ਸਿਰ ਤੇ ਸਦਾ ਹੀ ਕਾਇਮ ਹੈ, ਇਸਤਤ ਹੈ, ਇਸ ਲਈ ਉਹ ਹੋਰ ਮੇਰੇ ਕੋਈ ਨੇੜੇ ਨਹੀਂ ਆ ਸਕਦਾ। ਮਹਾਰਾਜ ਨੇ ਲਿਖਿਆ ਸਿਰ ਉੱਪਰ ਠੰਡਾ ਗੁਰਸੂਰਾ, ਨਾਨਕ ਤਾਂ ਕੇ ਕਾਰਜ ਪੂਰਾ। ਗੁਰੂ ਸੂਰਮਾ ਤਾਂ ਅੰਮ੍ਰਿਤਧਾਰੀ ਦੇ ਸਿਰ ਤੇ ਹੀ ਖੜਾ, ਜੇ ਰਹਿਤ ਮਰਿਆਦਾ ਪੂਰੀ ਹੋ ਜੇ ਤਾਂ ਹੁਣ ਕਿੱਥੇ ਜਾਣਾ, ਵਿਆਪਕ ਤਾਂ ਹੈ ਉਹ। ਫਿਰ ਮਾਇਆ ਨੇ ਕਿਹਾ ਇਹ ਕਬੀਰ ਤੂੰ ਕਿਹੜੇ ਬਾਗ ਦੀ ਮੂਲੀਆਂ ਵੇਖ, ਮੈਂ ਤਾਂ ਬੜੇ ਬੜੇ ਰਿਸ਼ੀਆਂ ਨੂੰ ਵਸ ਕੀਤਾ ਹੋਇਆ। ਫਿਰ ਕਹਿਣ ਲੱਗੀ, ਸੋ ਉਸ ਵਕਤ ਉਚਾਰਿਆ ਨੱਕ ਹੋਂ ਕਾਟੀ। ਨੱਕ ਹੁੰਦਾ ਸਵਰਗ ਵਿੱਚ ਰਹਿਣ ਵਾਲੇ ਨੌਖ ਰਾਜਾ ਨੂੰ ਕੱਟਣਾ ਕੀਤਾ। ਜਿਸ ਵੇਲੇ ਇੰਦਰ ਪਦਵੀ ਤੇ ਬੈਠ ਕੇ ਇਸਨੇ ਸੱਚੀ ਭਾਵ ਇੰਦਰਾਣੀ ਦਾ ਧਰਮ ਭੰਗ ਕਰਨਾ ਚਾਹਿਆ ਤਾਂ ਸੱਚੀ ਨੇ ਬ੍ਰਹਸਪਤੀ ਦੀ ਸਲਾਹ ਲੈ ਕੇ ਇਹਨੂੰ ਕਿਹਾ, ਸੱਤ ਰਿਖੀਆਂ ਪਾਸੋਂ ਆਪਣੀ ਪਾਲਕੀ ਚੁਕਾ ਕੇ ਤੂੰ ਮੇਰੇ ਕੋਲ ਆ, ਮੈਂ ਤੇਰਾ ਹੁਕਮ ਮੰਨਾਂਗੀ। ਵਿਸ਼ਿਆਂ ਵਿੱਚ ਅੰਨਾ ਹੋ ਕੇ ਸੱਤਾਂ ਰਿਖੀਆਂ ਕੋਲ ਆਪਣੀ ਪਾਲਕੀ ਚੁਕਾ ਕੇ ਤੁਰ ਪਿਆ, ਕਿਉਂਕਿ ਉਹ ਗਲਤੀ ਹੁੰਦੀ ਹੈ। ਰਿਸ਼ੀਆਂ ਤੋਂ ਪਾਲਕੀ ਨਹੀਂ ਚੁਕਾਈ ਦੀ, ਉਹਨੇ ਗਲਤੀ ਕਰਵਾ ਤੀ। ਰਿਸ਼ੀ ਭਜਨ ਵਿੱਚ ਮਸਤ ਹੋਏ, ਹੌਲੀ ਹੌਲੀ ਤੁਰਨ, ਇਹਨੇ ਕੋਰੜੇ ਮਾਰ ਕੇ ਕਿਹਾ ਛੇਤੀ ਤੁਰੋ। ਰਿਖੀਆਂ ਨੇ ਗੁੱਸੇ 'ਚ ਇਹਨੇ ਕਿਹਾ ਸੀਗਾ ਸਰਪ ਸਰਪ, ਉਹ ਮਾਰ ਕੇ ਇਸ ਪ੍ਰਕਾਰ ਹੈਂਟਰ ਜਿਹਾ। ਉਹ ਸਰਪ ਸਰਪ ਦਾ ਮਤਲਬ ਛੇਤੀ ਕਰੋ ਛੇਤੀ ਕਰੋ, ਵਿਸ਼ਿਆਂ 'ਚ ਅੰਨਾ ਹੋਇਆ ਸੀ। ਸਰਪ ਦਾ ਅਰਥ ਦਾ ਸੱਪ ਵੀ ਹੁੰਦਾ। ਉਹ ਕਹਿੰਦੇ ਅਸੀਂ ਕਿਉਂ ਸੱਪ, ਤੂੰ ਹੀ ਸੱਪ ਬਣ ਗਿਆ। ਉਹ ਜਦੇ ਹੀ ਏਕ ਅਦਾਲਕ ਰਿਖ ਹੁਤੋ ਦੀਓ ਸਰਾਪ ਰਿਸ਼ਠਾਨ, ਤਬ ਤੇ ਗਿਰਿਓ ਇੰਦਰ ਤੋਂ ਤੇ ਪਰਿਓ ਪ੍ਰਿਥੀ ਪਰਾਨ। ਉਹ ਸੱਪ ਬਣ ਕੇ ਧਰਤੀ ਤੇ ਡਿੱਗ ਪਿਆ ਉਸੇ ਵਕਤ। ਤੇ ਇਸ ਕਰਕੇ ਕਹਿੰਦੇ ਇਹਦਾ ਭਾਵ ਹੈ ਕਿ ਨੱਕ ਹੋ ਨੌਖ ਰਾਜੇ ਨੂੰ ਕੱਟਿਆ। ਕਲਗੀ ਧਰਮਾਰੇ ਨੌਖ ਦੀ ਜਗ੍ਹਾ ਜਜਾਤੀ ਨਾਮ ਲਿਖ ਕੇ 117ਵੇਂ ਚਰਿੱਤਰ 'ਚ ਸਾਰਾ ਪ੍ਰਸੰਗ ਲਿਖਿਆ। ਕਾਨੋ ਕਾਟੀ, ਕਾਨੋ ਹੁੰਦਾ ਵਨ ਵਿੱਚ ਰਹਿਣ ਵਾਲੇ ਸਿੰਘੀ ਦੀ ਸਰਿੰਗੀ ਰਿਖੀ ਨੂੰ ਕੱਟਿਆ। ਕਾਨ ਨਾਮ ਜੰਗਲ ਦਾ ਹੁੰਦਾ। ਸੋ ਇਸ ਪ੍ਰਕਾਰ ਸਰਿੰਗੀ ਰਿਖੀ ਨੂੰ ਜਾ ਕੇ ਐਸਾ ਲੁਭਾਏਮਾਨ ਕੀਤਾ ਕਿ ਅਖੀਰ ਜਾ ਕੇ ਉਹ ਡੋਲ ਕੇ ਡਿੱਗ ਪਿਆ। ਸਰਿੰਗੀ ਰਿਖੀ ਥਾਂ ਸਰਿੰਗੀ ਰਿਖੀ ਪੜ੍ਹਨਾ ਹੈ। ਇਸ ਪ੍ਰਕਾਰ ਮਹਾਰਾਜ ਦਸਵੇਂ ਪਾਤਸ਼ਾਹ ਨੇ ਵੀ ਇਹ ਸਾਰਾ ਲਿਖਿਆ ਸਰਿੰਗੀ ਰਿਖੀ ਦਾ ਨਾ। ਸੋ ਇਹ ਪ੍ਰਸੰਗ ਮਹਾਰਾਜ ਨੇ ਦਸਮ ਗ੍ਰੰਥ ਦੇ 114ਵੇਂ ਚਰਿੱਤਰ 'ਚ ਲਿਖਿਆ ਹੋਇਆ। ਉਹ ਤਾਂ ਉਦਾਂ ਹੀ ਰੌਲਾ ਰੱਪਾ ਜਿਹਾ ਪਾ ਲਿਆ, ਇਹ ਐਂ ਲਿਖਿਆ ਉਹ ਲਿਖਿਆ। ਉਹ ਸਿੱਖਿਆ ਤਾਂ ਬਥੇਰੀ ਦਿੱਤੀ ਮਹਾਰਾਜ ਨੇ। ਕਾਟ ਕੂਟ ਕੈ ਡਾਰੀ, ਕੂਟ ਹੁੰਦਾ ਪਰਬਤਾਂ ਵਿੱਚ ਰਹਿਣ ਵਾਲੇ ਸੌਰਵ ਰਿਸ਼ੀ ਨੂੰ ਕਾਟ ਡਾਰੀ, ਕੱਟ ਸੁੱਟਿਆ ਸਪਣੀ ਨੇ ਜਾ ਕੇ ਡੰਗ ਮਾਰਿਆ। ਉਹ ਵੀ ਆਪਣੇ ਆਪ ਨੂੰ ਜਿਹੜਾ ਐਂ ਸਮਝਦਾ ਸੀ ਮੇਰੇ ਵਰਗਾ ਕੋਈ ਬ੍ਰਹਮ ਗਿਆਨੀ ਨਹੀਂ ਸੀ, ਤਾਂ ਉਹ ਨਕਲੀ ਹੋਈ, ਫਿਰ ਉਹ ਜਾ ਕੇ ਡਿੱਗੀ। ਇਸ ਪ੍ਰਕਾਰ ਉੱਥੇ ਵੀ ਸੱਪ ਨੇ ਜਾ ਕੇ ਸਪਣੀ ਨੇ ਡੰਗ ਮਾਰਿਆ। ਕਬੀਰ ਜੀ ਕਥਨ ਕਰਦੇ ਵੀ ਇਹ ਮਾਇਆ ਜਿਵੇਂ ਤੈਂ ਰਿਖੀਆਂ ਨੂੰ ਕੱਟਿਆ, ਇਵੇਂ ਮਹਾਤਮਾ ਜਨਾਂ ਨੇ ਤੈਨੂੰ ਵੀ ਕੱਟਿਆ। ਉਹ ਕਿਵੇਂ ਜੀ? ਨੱਕ ਹੋਂ ਕਾਟੀ, ਨੱਕ ਨਾਲ ਸੰਬੰਧੀ ਨਹੀਂ ਲੈਂਦੇ, ਇਹ ਤੈਨੂੰ ਨੱਕ ਤੋਂ ਕੱਟਣਾ ਕੀਤਾ। ਸ਼ਬਦ ਸਪਰਸ਼ ਰਸ ਰੂਪ ਗੰਧ, ਹੁਣ ਇਹ ਪੰਜਾਂ ਨੂੰ ਕੱਟਣਗੇ। ਕੰਨ ਹੋਂ ਕਾਟੀ, ਕੰਨਾਂ ਨਾਲ ਖੋਟੇ ਬਚਨ ਨਹੀਂ ਸੁਣਦੇ, ਤੈਨੂੰ ਕੰਨਾਂ ਤੋਂ ਕੱਟਦਾ। ਨਿੰਦਿਆ ਨਹੀਂ ਸੁਣਦੇ, ਉਹ ਗੱਲ ਕਰਦੇ ਹੀ ਨਹੀਂ, ਬਸ ਦੁਨੀਆਂ ਤੋਂ ਕਿਨਾਰਾ ਹੀ ਕਰੀ ਬੈਠੇ ਹੈ। ਕਾਟ, ਕਿਸੇ ਨਾਲ ਸਪਰਸ਼ ਨਹੀਂ ਕਰਦੇ, ਤੈਨੂੰ ਕਾਟ ਹੁੰਦਾ ਤਵਚਾ ਸਰੀਰ ਤੋਂ ਕੱਟਣਾ ਕੀਤਾ, ਕਿਸੇ ਦੇ ਨਾਲ ਹੀ ਨਹੀਂ ਲੱਗਦੇ। ਸੋ ਜਿਵੇਂ ਕੋਈ ਮਹਾਤਮਾ ਬ੍ਰਹਮ ਗਿਆਨੀ ਉਹਨਾਂ ਨਾਲ ਮਿਲਣਗੇ, ਕੋਠੇ 'ਤੇ ਖੜ ਕੇ ਜਾ ਕੇ, ਉਹ ਜਿਹਦੇ ਨਾਲ ਗੱਲ ਕਰਦੇ ਕੋਠੇ ਤੋਂ ਖੜ ਕੇ ਕਰਦੇ ਆ, ਥੱਲੇ ਹੀ ਨਹੀਂ ਆਉਂਦੇ। ਕਹਿੰਦੇ ਨਾ ਕੋਈ ਪੈਰੀ ਹੱਥ ਲਾਵੇ ਅਤੇ ਨਾ ਰੌਲਾ ਪਵੇ, ਉੱਤੋਂ ਹੀ ਫਤਿਹ ਬੁਲਾਓ। ਕੂਟ, ਅੱਖਾਂ ਨਾਲ ਜੋ ਖੋਟੀ ਦ੍ਰਿਸ਼ਟੀ ਨਾਲ ਨਹੀਂ ਵੇਖਦੇ, ਤੈਨੂੰ ਅੱਖਾਂ ਤੋਂ ਰਹਿਤ ਕੀਤਾ। ਕੈ ਡਾਰੀ, ਜ਼ੁਬਾਨ ਨਾਲ ਕੋਈ ਦੁਨਿਆਵੀ ਸਵਾਦ ਨਹੀਂ ਲੈਂਦੇ, ਇਸ 'ਤੇ ਤੈਨੂੰ ਜੇਬਾਂ ਤੋਂ ਵੀ ਕੱਟਣਾ ਕੀਤਾ। ਇਹ ਨਾ ਸਮਝ ਕੇ ਮੈਂ ਹੀ ਸਭ ਨੂੰ ਬਸ ਕਰਨ ਵਾਲੇ, ਬੜੇ ਬੜੇ ਮਹਾਤਮਾ ਵੀ ਤੈਨੂੰ ਵਸੀਕਾਰ ਕੀਤੀ ਬੈਠੇ ਹਨ। ਮਹਾਰਾਜ ਨੇ ਇਹ ਫਰਮਾਇਆ, ਪੰਜਵੇਂ ਪਾਤਸ਼ਾਹ ਨੇ ਆਸਾ ਰਾਗ ਦੇ ਵਿੱਚ ਆਇਆ ਸੀ ਸ਼ਬਦ, ਗਿਆਨੀ ਕੀ ਹੋਏ ਵਰਤੀ ਦਾਸ, ਕਰ ਜੋੜੇ ਸੇਵਾ ਕਰੇ ਅਰਦਾਸ, ਜੋ ਤੂੰ ਕਹਿ ਸੋ ਕਾਰ ਕਮਾਵਾ, ਜਨ ਨਾਨਕ ਗੁਰਮੁਖ ਨੇੜ ਨਾ ਆਵਾਂ। ਬੇਨਤੀ ਕੀਤੀ ਕਿ ਮਹਾਤਮਾ ਨੇ ਕਿਸ ਸ਼ਕਤੀ ਦੁਆਰਾ ਮਾਇਆ ਨੂੰ ਵਸੀਕਾਰ ਕੀਤਾ। ਹੁਣ ਦੂਸਰੇ ਅਰਥ ਵਿੱਚ ਦੱਸਦੇ ਨੇ ਮਹਾਤਮਾ ਦਾ ਕਰਤੱਵ, ਇੱਕ ਤਪੱਤਰ ਭਰ। ਔਰ ਮਹਾਤਮਾ ਨੇ ਅੰਤਹਿ ਕਰਨ ਦਾ ਇੱਕ ਤਪੱਤਰ ਇੱਕ ਪਾਸਾ ਭਰਨਾ ਕੀਤਾ, ਔਰ ਹੁੰਦਾ ਬੜੇ ਸਾਧਨਾ ਕਰਕੇ। ਕੱਟ ਕੁਰ ਕੱਟ, ਕੁਰ ਹੁੰਦਾ ਝੂਠ ਨੂੰ ਕੱਟ ਕੇ ਕੌੜਾ ਜਾਣ ਕੇ ਕੱਟ ਦਿੱਤਾ, ਤਿਆਗ ਦਿੱਤਾ। ਇੱਕ ਤਪੱਤਰ ਭਰ ਪਾਣੀ, ਅੰਤਹਿ ਕਰਨ ਦਾ ਇੱਕ ਪਾਸਾ ਨਾਮ ਰੂਪੀ ਜਲ ਦੇ ਨਾਲ ਭਰ ਲਿਆ ਉਹਨਾਂ ਨੇ। ਆਸ ਪਾਸ ਪੰਚ ਜੋਗੀ ਆ ਬੈਠੇ, ਪਦਾਰਥਾਂ ਦੀ ਆਸਾ ਤੋਂ ਹੁੰਦਾ ਪਾਸ ਪਾਸੇ ਲਾਂਭੇ ਹੋ ਗਏ। ਪੰਚ ਹੁੰਦਾ ਸ੍ਰੇਸ਼ਟ ਪਰਮਾਤਮਾ ਵਿੱਚ, ਜੋਗੀ ਆ ਹੁੰਦਾ ਜੁੜ ਗਏ, ਸ੍ਰੇਸ਼ਟ ਪਰਮਾਤਮਾ ਚ ਜੁੜ ਗਏ। ਉਹ ਪੰਚ ਦਾ ਅਰਥ ਇੱਥੇ ਸ੍ਰੇਸ਼ਟ ਹੋ ਗਿਆ। ਵੀਚ ਨਗਤ ਦੇਰਾਨੀ, ਵੀਚ ਹੁੰਦਾ ਭੇਦ, ਭੇਦ ਦੇ ਕੱਟਣ ਵਿੱਚ ਜਿਨ੍ਹਾਂ ਨੇ ਨਾ ਦੇਰ ਆਨੀ, ਦੇਰ ਨਹੀਂ ਲਿਆਉਣਾ ਕੀਤੀ, ਕਿਉਂਕਿ ਇਹ ਭੇਦ ਹੀ ਦੁੱਖਾਂ ਦਾ ਕਾਰਨ ਹੈ। ਭੇਦ ਦੇ ਹੋਣ ਕਰਕੇ ਭਾਵੇਂ ਚੀਜ਼ ਪਾਸ ਵੀ ਪਈ ਹੋਵੇ ਤਾਂ ਵੀ ਦੂਰ ਪ੍ਰਤੀਤ ਹੁੰਦੀ ਹੈ। ਭਾਂਭੀਰੀ ਕੇ ਪਾਤ ਪਰਦੋ ਬਿਨ ਪੇਖੇ ਦੂਰ ਆਇਓ, ਜਿਵੇਂ ਆਪਣੇ ਅੰਦਰ ਵੀ ਪੜਦਾ ਇੰਨਾ ਕਿ ਜਿਵੇਂ ਪਿਆਜ਼ ਦਾ ਬਰੀਕ ਜਿਹਾ ਛਿਲਕਾ ਹੁੰਦਾ, ਔਰ ਆਪਣੇ ਅੰਦਰ ਜਿਹੜਾ ਜੀਵਾਤਮਾ ਇੰਨਾ ਕੀ ਫਰਕ ਹੈ ਬਸ। ਇਸੇ ਪ੍ਰਕਾਰ ਪੰਜਾਂ ਕੋਸ਼ਾਂ ਨੂੰ ਪੜਦੇ ਦੇ ਹੋਣ ਕਰਕੇ ਪਰਮੇਸ਼ਰ ਦਾ ਦਰਸ਼ਨ ਨਹੀਂ ਹੁੰਦਾ। ਨਕਤੀ ਕੋ ਠਨਗਨ ਬਾਡਾ ਡੂ, ਨਕਤੀ ਹੁੰਦੀ ਨਾ ਕੱਟੀ ਜਾਵੇ ਜੋ ਸ਼ਸਤਰਾਂ ਨਾਲ ਚੇਤਨ ਸੱਤਾ, ਕਿਉਂਕਿ ਇਹ ਇੱਕ ਚੀਜ਼ ਨਹੀਂ ਹੁੰਦੀ ਸ਼ਸਤਰ ਨਾਲ ਨਹੀਂ ਕੱਟੀ ਜਾਂਦੀ, ਕਈ ਚੀਜ਼ਾਂ ਹੁੰਦੀਆਂ, ਮਾਇਆ ਵੀ ਨਹੀਂ ਕੱਟੀ ਜਾਂਦੀ। ਨੈਨੰ ਛਿਦੰਤੀ ਸ਼ਸਤਰਾਣੀ, ਨੈਨੰ ਦਹਿਤੀ ਪਾਵਕਾਹ, ਨਾ ਚੈਨੰ ਕਲੇਦਯੰਤ ਆਪੋ, ਨਾ ਸ਼ਸ਼ੋਇਤੀ ਸਾਰੂਤਾ। ਗੀਤਾ ਤਿਆਗ ਦੂਜਾ ਸਲੋਕ ਤੇਈਵੀਂ ਚਾਹ, ਸਾਰੇ ਸ਼ਸਤਰ ਵੀ ਆਤਮਾ ਨੂੰ ਨਹੀਂ ਕੱਟ ਸਕਦੇ, ਅਤੇ ਇਸ ਆਤਮਾ ਨੂੰ ਪਾਵਕਾਹ ਅਗਨੀ ਵੀ ਨਹੀਂ ਸਾੜ ਸਕਦੀ। ਚੇ ਹੁੰਦਾ ਪੁਨਾ, ਇਸ ਆਤਮਾ ਨੂੰ ਆਪੋ ਹੁੰਦਾ ਜਲ ਵੀ ਕਲੇਂਦਿਤ ਗਿੱਲਾ ਨਹੀਂ ਕਰ ਸਕਦਾ। ਇਸ ਆਤਮਾ ਨੂੰ ਸਾਰੂਤਾ ਪਾਉਣ ਵੀ ਨਹੀਂ, ਸ਼ੋਸ਼ਯਤੀ ਹੁੰਦੀ, ਸੁਕਾ ਨਹੀਂ ਸਕਦੀ। ਉਹਦਾ ਠਨਗਨ ਪ੍ਰਕਾਸ਼ ਜਿਹੜਾ ਵਾਡਾ ਬੜਾ ਹੋ ਰਿਹਾ। ਦੂ ਹੁੰਦਾ ਦੋ ਕਾਰਨ, ਕਾਰਜ ਵਿੱਚ ਦੋ ਚੀਜ਼ਾਂ ਨੇ, ਕਾਰਨ ਅਤੇ ਕਾਰਜ। ਕਿਨੈ ਬਿਵੇਕੀ ਕਾਟੀ ਤੂੰ ਰਹਾਉ, ਕਿਨੈ ਬਿਵੇਕੀ ਹੁੰਦਾ ਕਿਸੇ ਵਿਚਾਰ ਵਾਲੇ ਮਹਾਤਮਾ ਨੇ ਤੂੰ ਭਾਵ ਹੰਗਤਾ ਮਮਤਾ ਕੱਟਣਾ ਕੀਤੀ ਹੈ। ਸਗਲ ਮਾਹੇ ਨਕਤੀ ਕਾ ਵਾਸਾ, ਸਾਰਿਆਂ ਦੇ ਵਿੱਚ ਨਾ ਕੱਟੀ ਜਿਹੜੀ ਚੇਤਨ ਦੇਵ ਦਾ ਵਾਸਾ, ਜਿਹੜਾ ਕੱਟਿਆ ਨਹੀਂ ਜਾਂਦਾ, ਜਿਹੜੀ ਆਤਮਾ ਜੋਤ ਜਿਹੜੀ ਹੈ, ਇਸ ਤਰੀਕੇ ਨਾਲ ਢੰਗ ਨਾਲ ਉਪਦੇਸ਼ ਦੇ ਰਹੇ ਨੇ। ਸਗਲ ਮਾਰ ਆਹੇਰੀ, ਸਾਰਿਆਂ ਨੂੰ ਮਾਰ ਕੇ ਭਾਵ ਮਿਥਿਆ ਰੂਪ ਦੱਸ ਕੇ ਆਓ, ਜੋ ਬਾਕੀ ਜੋ ਹੇਰੀ ਹੁੰਦਾ ਵੇਖਣ ਚ ਆਵੇ ਉਹ ਹੈ ਅਕਾਲ ਪੁਰਖ। ਉਹ ਨਿਖੇਧੀ ਪੂਰਵ ਹੋਣ ਉਪਦੇਸ਼ ਹੈ। ਕਹਿੰਦੇ ਸਗਲ ਮਾਰ ਆਓ ਹੇਰੀ, ਸਾਰਾ ਕੁਛ ਜਦੋਂ ਮਿਥਿਆ ਮਾਰਤਾ ਮਨ ਚੋਂ, ਬਾਕੀ ਜਿਹੜਾ ਬਚਿਆ ਉਹ ਕੀ ਸੀ? ਪਰਮਾਤਮਾ, ਕਿਉਂਕਿ ਉਹ ਮਿਥਿਆ ਨਹੀਂ ਹੈ। ਸਗਲਿਆਂ ਕੀ ਹੋ ਬਹਿਨ ਬਹਨ ਜੀ, ਉਹ ਮਹਾਤਮਾ ਸਾਰਿਆਂ ਵਰਨ ਆਸ਼ਰਮਾਂ ਦੀ ਹਉ ਹੰਗਤਾ ਵਿੱਚ ਬਹਿ ਨਾ ਰੁੜਦੇ ਨਹੀਂ, ਕਿਉਂਕਿ ਭਾਨ ਜੀ, ਭਾਨ ਜੋ ਦਿੱਤੀ, ਕਹਿੰਦੇ ਜੀ ਵਿਖੇ ਗਿਆਨ ਰੂਪੀ ਭਾਨ ਹੁੰਦਾ ਸੂਰਜ, ਉਹਦੇ ਹੋਣ ਕਰਕੇ ਸਭ ਵਰਨ ਆਸ਼ਰਮਾਂ ਦੀ ਹੰਗਤਾ ਚ ਰੁੜਦੇ ਨਹੀਂ ਹੈ। ਜਿਨ੍ਹਾਂ ਬਰੀ ਤਿਸ ਚੇਰੀ, ਜਿਨ੍ਹਾਂ ਮਹਾਤਮਾ ਦੀ ਇਸ ਤਰ੍ਹਾਂ ਬਰੀ ਹੁੰਦੀ ਸ੍ਰਿਸ਼ਟ ਬੁੱਧੀ ਹੋਈ ਹੈ, ਸ੍ਰੇਸ਼ਟ ਬੁੱਧੀ ਹੋਗੀ ਨਾ ਬਰੀ, ਹੇ ਮਾਇਆ ਤੂੰ ਉਹਨਾਂ ਦੀ ਦਾਸੀ ਹੈ। ਹਮਰੋ ਭਰਤਾ ਬੜੋ ਬਵੇਕੀ, ਸਾਡਾ ਭਰਤਾ ਕੌਣ? ਪਤੀ ਤਮਾਮ ਦੇ ਭਰਨ ਵਾਲਾ ਜੋ ਪਰਮਾਤਮਾ, ਬੜਾ ਵਿਚਾਰਵਾਨ ਹੈ। ਆਪੇ ਸੰਤ ਕਹਾਵੇ, ਉਹ ਆਪ ਹੀ ਸ਼ਾਂਤ ਆਤਮਾ ਕਹਾਉਂਦਾ। ਹਜ਼ਾਰਾਂ ਲੋਕ ਉਹਨੂੰ ਗਾਲਾਂ ਕੱਢਦੇ ਪਰ ਉਹ ਜਰਾ ਪਰਵਾਹ ਨਹੀਂ ਕਰਦਾ, ਗੁੱਸੇ ਚ ਨਹੀਂ ਆਉਂਦਾ, ਹੱਸੀ ਜਾਂਦਾ। ਆਪ ਹੀ ਸੰਤ ਅਵਤਾਰ ਕਹਾਉਂਦਾ, ਸੰਤ ਨਿੱਤ ਅਵਤਾਰ ਨੇ, ਰਾਮਚੰਦਰ ਆਦਿਕ ਨਿਮਿਤ ਅਵਤਾਰ ਨੇ। ਸੋ ਕਲਾ ਅਵਤਾਰ, ਅੰਸ਼ ਅਵਤਾਰ, ਅਵੇਸ਼ਾ ਅਵਤਾਰ, ਨਿੱਤ ਅਵਤਾਰ, ਨਿਮਿਤ ਅਵਤਾਰ, ਪੂਰਨ ਅਵਤਾਰ, ਇਹ ਛੇ ਪ੍ਰਕਾਰ ਦੇ ਸਾਧ ਰੂਪ ਆਪਣਾ ਤਨ ਧਾਰਿਆ, ਫਿਰ ਗੁਰਮੁਖ ਕਲ ਵਿੱਚ ਪ੍ਰਗਟ ਹੋਇਆ, ਖੁਦ ਨਿਰੰਕਾਰ ਆ ਗਏ। ਉਹ ਹਮਾਰੈ ਮਾਥੈ ਕਾਇਮ, ਔਰ ਹਮਰੈ ਨਿਕਟ ਨ ਆਵੈ। ਉਹ ਅਕਾਲ ਪੁਰਖ ਮੇਰੇ ਉੱਤੇ ਸਥਿਤ ਹੈ, ਇਸ ਲਈ ਹੋਰ ਕੋਈ ਮੇਰੇ ਨਹੀਂ ਨੇੜੇ ਆ ਨਹੀਂ ਸਕਦਾ, ਵਾਹਿਗੁਰੂ ਮੇਰੇ ਅੰਗ ਸੰਗ ਹੈ। ਇਹ ਗੱਲ ਸੁਣ ਕੇ ਵੀ ਮਾਇਆ ਨੇ ਕਿਹੜਾ ਨਾ ਛੱਡਿਆ। ਕਬੀਰ ਜੀ ਨੇ ਆਪਣੇ ਪੁੱਤਰ ਕਮਾਲੇ ਨੂੰ ਕਿਹਾ, ਲਿਆਓ ਕਮਾਲਿਆ ਛੁਰਾ ਲਿਆ, ਕੱਢ ਕੇ ਅੰਦਰੋਂ ਦੱਸੀ ਇਹਨੂੰ ਪਤਾ। ਨੱਕ ਹੋ ਕਾਟੀ, ਕੰਨ ਹੋ ਕਾਟੀ, ਕਾਟ ਕੂਟ ਕਹਿ ਡਾਰੀ। ਕਬੀਰ ਜੀ ਨੇ ਮਾਇਆ ਨੂੰ ਨੱਕ ਤੋਂ ਕੱਢਤਾ, ਕੰਨ ਵੀ ਵੱਢ ਦਿੱਤੇ, ਇਸ ਤਰ੍ਹਾਂ ਕੱਟ ਕੁੱਟ ਕੇ ਗੁੱਤੋਂ ਫੜ ਕੇ ਬੂਹੇ ਤੋਂ ਬਾਹਰ ਵਡਾਰੀ, ਉਹ ਮਾਰੀ ਵਗਾ ਕੇ ਗੁੱਤ ਗੱਤ ਵੱਢਤੀ ਉਹਦੀ। ਕਹੋ ਕਬੀਰ ਸੰਤਨ ਕੀ ਬੈਰਨ, ਤੀਨ ਲੋਕ ਕੀ ਪਿਆਰੀ। ਕਬੀਰ ਭਗਤ ਜੀ ਕਥਨ ਕਰਦੇ, ਮਾਇਆ ਸੰਤਾਂ ਦੀ ਬੈਰਨ ਹੈ ਤੇ ਤਿੰਨਾਂ ਲੋਕਾਂ ਦੇ ਜੀਵਾਂ ਦੀ ਪਿਆਰੀ ਹੈ। ਉਸ ਵੇਲੇ ਸ਼ਹਿਰ ਤੋਂ ਬਾਹਰ ਵਿਸ਼ਨੂੰ ਜੀ ਖੜੇ ਸੀ, ਮਾਇਆ ਦੀ ਹਾਲਤ ਦੇਖ ਕੇ ਬਹੁਤ ਹੱਸੇ, ਕਹਿਣ ਲੱਗੇ ਦੇਖਿਆ ਹੋਰ ਭਗਤ ਦੇਖਣੇ ਮੇਰੇ? ਆਪਣੇ ਭਗਤਾਂ ਲਈ ਬਣਾਈ ਜਾਂਦੀ ਸੀ ਟੌਰ ਕਿ ਮੇਰੇ ਭਗਤ ਹੁੰਦੇ ਨੇ। ਉਸ ਵੇਲੇ ਲਕਸ਼ਮੀ ਨੇ ਚਰਨੀ ਪੈ ਕੇ ਮਾਫ਼ੀ ਮੰਗੀ, ਕਿਹਾ ਸਵਾਮੀ ਜੀ ਆਪ ਜੀ ਦੇ ਭਗਤ ਵੱਡੇ ਆ ਜੀ, ਇਹ ਦੋਨੋਂ ਇਸ ਪ੍ਰਕਾਰ ਅਰਥ ਸੰਪਰਦਾਈ ਹੋਏ ਨੇ ਆਪਣੇ। ਕਹਿੰਦੇ ਸੱਚਮੁੱਚ ਮਾਇਆਧਾਰੀ ਪੁਰਸ਼ਾਂ ਨਾਲ ਸਿਮਰਨ ਵਾਲੇ ਵੱਡੇ ਹੁੰਦੇ ਨੇ। ਗ੍ਰਹਾ ਸੇਤੀ ਮਾਲ ਧਨ ਕੀੜੀ ਤੁਲਨਾ ਹੋਵਨੀ ਜੇ ਤੁਸ ਮਨੋ ਨਾ ਵਿਸਰੇ। ਕੌਣ ਵੱਡਾ ਮਾਇਆ ਵਡਿਆਈ ਸੋ ਵੱਡਾ ਜਿਨ ਰਾਮ ਲਿਵਲਾਈ। ਇਸ ਕਰਕੇ ਕਹਿੰਦੇ ਭਾਈ ਵੱਡਾ ਤਾਂ ਵਾਹਿਗੁਰੂ ਹੀ ਹੈ। ਮਾਇਆ ਠੀਕ ਹੈ ਬਹੁਤ ਤਕੜੀ ਹੈ ਪਰ ਇੰਨੀ ਵੀ ਨਹੀਂ ਕਿ ਰੱਬ ਦੇ ਪਿਆਰਿਆਂ ਨੂੰ ਜਿੱਤ ਸਕੇ, ਜਿਵੇਂ ਬਾਬਾ ਫਤਿਹ ਸਿੰਘ ਜੀ ਮਸਤੂ ਵਾਲਿਆਂ ਨੂੰ ਜਿੱਤ ਨਹੀਂ ਸਕੀ, ਬਾਬਾ ਆਨੰਦ ਸਿੰਘ ਜੀ ਕਲੇਰਾਂ ਵਾਲਿਆਂ ਨੂੰ, ਬਾਬਾ ਸੁੰਦਰ ਸਿੰਘ ਜੀ ਖਾਲਸਾ ਹੋਣੀ, ਸੰਤ ਗੁਰਬਚਨ ਸਿੰਘ ਖਾਲਸਾ, ਸਾਰੇ ਮਹਾਂਪੁਰਖ ਜਿੰਨੇ ਵੀ ਹੋਏ ਨੇ। ਬਾਬਾ ਜਰਨੈਲ ਸਿੰਘ ਜੀ ਖਾਲਸਾ ਨੂੰ ਬਹੁਤ ਜ਼ੋਰ ਲਾਇਆ, ਮਹਾਰਾਜ ਨੇ ਮਾਇਆ ਮੰਗ ਲਾ, ਕਹਿੰਦੇ ਨਾ ਭੁੱਖਾ ਮਰ ਜੂ, ਟੁੱਟੀ ਜੁੱਤੀ ਪਾ ਲੂੰ, ਪਾਟੇ ਕੱਪੜੇ ਪਾ ਲੂੰ, ਮਾਇਆ ਨਹੀਂ ਮੰਗਣੀ, ਦਰਸ਼ਨ ਦੇਣੇ ਤਾਂ ਆਪਣੇ ਦੇ ਦਿਓ। ਇੰਨੀ ਔਖੀ ਜ਼ਿੰਦਗੀ ਕੱਟੀ, ਤੀਜੇ ਦਿਨ ਘਰੇ ਰੋਟੀ ਮਿਲਦੀ ਸੀ ਜਾ ਕੇ, ਕਈ ਵਾਰੀ ਮਾਇਆ ਨਹੀਂ ਮੰਗੀ ਸਾਰੀ ਜ਼ਿੰਦਗੀ, ਕਹਿੰਦੇ ਮਾਇਆ ਨਹੀਂ ਤੈਨੂੰ ਹੀ ਮੰਗਣਾ। ਫਿਰ ਮਹਾਰਾਜ ਨੇ ਦਰਸ਼ਨ ਦਿੱਤੇ ਸੀ, ਫਿਰ ਗੁਰੂ ਨਾਨਕ ਸਾਹਿਬ ਦਸਵੇਂ ਪਾਤਸ਼ਾਹ ਮਾਤਾ ਸਾਹਿਬ ਕੌਰ, ਫਿਰ ਤੇ ਕੋਈ ਅੰਤ ਹੀ ਨਹੀਂ ਰਿਹਾ ਨਾ। ਮਹਾਰਾਜ ਨੇ ਫਿਰ ਬੜੀ ਕਿਰਪਾ ਕੀਤੀ, ਪਹਿਲਾਂ ਇੱਕ ਵਾਰ ਤੇ ਗੇੜੇ ਖਵਾਉਂਦੀ ਚੰਗੇ, ਇੱਥੇ ਹੱਠ ਕਰਨਾ ਬਹੁਤ ਔਖਾ ਹੈ। ਉਹ ਤਾਂਹੀਓ ਕਹਿੰਦੇ ਹੱਠੀਆਂ ਜਪੀਆਂ ਤਪੀਆਂ ਦੀ ਕਮਾਈ ਦਾ ਧਿਆਨ ਤਾਂ ਬੋਲੋ ਜੀ ਵਾਹਿਗੁਰੂ, ਤਾਂਹੀਓ ਕਹਿੰਦੇ ਆ ਨਾ ਬਹੁਤ ਔਖਾ। ਕਹਿ ਤਾਂ ਆਪਾਂ ਦਿੰਦੇ ਜੀ ਬਸ ਨਾਮ ਹੀ ਚਾਹੀਦਾ, ਜਦੋਂ ਤੀਜੇ ਕੁ ਦਿਨ ਪੈਸੇ ਦੀ ਲੋੜ ਪੈਂਦੀ ਅਗਲਾ ਕਹਿੰਦਾ ਹੁਣ ਛੱਡੋ ਪਰੇ ਨਾਮ, ਇਕੱਲੇ ਨਾਮ ਨਾਲ ਕੀ ਹੋਣਾ, ਮਾਇਆ ਵੀ ਤਾਂ ਚਾਹੀਦੀ, ਫਿਰ ਮਾਇਆ ਵਾਲੇ ਸ਼ਬਦ ਕਰਨ ਲੱਗ ਜਾਂਦਾ ਭਗਤ। ਇਸ ਕਰਕੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਦੇਖੋ ਕਬੀਰ ਵਰਗਾ ਬਿਰਲਾ ਹੀ ਹੁੰਦਾ, ਧੰਨ ਭਗਤ ਰਵਿਦਾਸ, ਮਾਇਆ ਤਿਆਗ ਦਿੱਤੀ ਸੀ ਉਹਨਾਂ ਨੇ, ਧੰਨੇ ਨੇ ਤਿਆਗ ਦਿੱਤੀ, ਜਿਨ੍ਹਾਂ ਨੇ ਮਾਇਆ ਤਿਆਗ ਦਿੱਤੀ ਉਹਨਾਂ ਨੂੰ ਵਾਹਿਗੁਰੂ ਮਿਲੇ ਨੇ, ਜਿਨ੍ਹਾਂ ਨੂੰ ਵਾਹਿਗੁਰੂ ਮਿਲੇ ਨੇ ਮਾਇਆ ਉਹਨਾਂ ਦੇ ਚਰਨਾਂ ਨਾਲ ਲੱਗ ਜਾਂਦੀ। ਇਸ ਤਰ੍ਹਾਂ ਮਹਾਰਾਜ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ ਹੈ, ਇਹ ਚਾਰ ਸ਼ਬਦ ਸ਼੍ਰਵਣ ਕੀਤੇ ਹਨ। ਅੱਗੇ ਦੁਪਹਿਰੇ 1 ਤੋਂ 2 ਦੇ ਸਮੇਂ ਸ਼੍ਰਵਣ ਕਰਾਂਗੇ, ਫਿਰ 7 ਤੋਂ 8 ਜਾਂ ਸ਼ਾਮ ਨੂੰ 6:45 ਦੇ ਕਰੀਬ ਸਮਾਂ ਹੁੰਦਾ ਆਪਣਾ। ਸਤਿਗੁਰੂ ਮਹਾਰਾਜ ਕਿਰਪਾ ਕਰਨ, ਲੜੀਵਾਰ ਕਥਾ ਸ਼੍ਰਵਣ ਕਰ ਰਹੇ ਹਾਂ। ਅੰਤਰੀਵ ਭਾਵ ਜਿਹੜੇ ਨੇ ਆਮ ਗਿਆਨੀ ਨਹੀਂ ਕਰਦੇ ਹੈ, ਟਕਸਾਲਾਂ ਤੋਂ ਬਿਨਾਂ ਆਮ ਜਿਹੜੇ ਬਾਹਰਲੇ ਜਿੰਨੇ ਵਿਦਵਾਨ ਨੇ ਉਹ ਅੰਤਰੀਵ ਭਾਵ ਨਹੀਂ ਕਰਦੇ, ਉਹ ਸਿੱਧਾ ਸਿੱਧਾ ਹੀ ਚੱਲਦੇ ਆ। ਇਸ ਪ੍ਰਕਾਰ ਇਹਦੇ ਅੰਤਰੀਵ ਭਾਵ ਜਿਹੜੇ ਨੇ ਇਹ ਚੱਲੇ ਸੀ ਸੰਤ ਬਾਬਾ ਸੁੰਦਰ ਸਿੰਘ ਜੀ ਖਾਲਸਾ ਤੋਂ, ਉਹਨਾਂ ਨੇ ਬ੍ਰਹਮ ਗਿਆਨ ਦੁਆਰਾ ਇਹ ਅੰਤਰੀ ਭਾਵ ਬ੍ਰਹਮ ਗਿਆਨ ਦੇ ਵਿੱਚੋਂ ਕੱਢੇ ਸੀ ਸਾਰੇ ਅਨੁਭਵ ਦੁਆਰਾ। ਇਹਦੇ ਅਨੁਭਵ ਅਰਥ ਕੀ, ਜਿਹੜੇ ਜਪਜੀ ਸਾਹਿਬ ਦੀ ਪਹਿਲੀ ਕਥਾ ਅੰਮ੍ਰਿਤ ਬਾਣੀ ਕੈਸਟਾਂ ਚ ਭਰੀ ਸੀ ਏਡੀਆਂ ਚ, ਉਹ ਸਾਰੀ ਕਥਾ ਹੀ ਸੰਤ ਬਾਬਾ ਸੁੰਦਰ ਸਿੰਘ ਖਾਲਸਾ ਨੇ ਕੀਤੀ ਸੀ। ਇਸ ਪ੍ਰਕਾਰ ਮਹਾਰਾਜ ਕਿਰਪਾ ਕਰਦੇ ਹਨ, ਜਿਸ ਜਿਸ ਤਰ੍ਹਾਂ ਉਪਦੇਸ਼ ਮਿਲਦਾ ਕਮਾਈਏ, ਸਤਿਗੁਰੂ ਦੀ ਬਖਸ਼ਿਸ਼ ਹੋਵੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ।